ਸੇਵਾ ਨੂੰ ਮੇਵਾ। ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਦੇ ਮਹਾਂਵਾਕ ਅਨੁਸਾਰ ਹਲਟ ਦੀ ਸੇਵਾ ਕਰਨ ਵਾਲੇ ਮਿਸਤਰੀਆਂ ਨੂੰ ਦਰਸ਼ਨ ਕਰਕੇ ਕੁਝ ਐਸਾ ਆਨੰਦ ਆਇਆ ਕਿ ਫੇਰ ਤਾਂ ਇਹਨਾਂ ਨੇ ਰੋਜ਼ ਦੇ ਆਉਣ ਦਾ ਹੀ ਨਿਯਮ ਬਣਾ ਲਿਆ। ਪਿੰਡ ਦੀਆਂ ਮਾਈਆਂ ਨਾਲ ਇਹਨਾਂ ਦੇ ਘਰ ਵਾਲੀ ਵੀ ਆ ਕੇ ਸੇਵਾ ਕਰ ਜਾਇਆ ਕਰਦੀ। ਜਿਉਂ ਜਿਉਂ ਸੇਵਾ ਵਿੱਚ ਮਨ ਰੰਗੀਜਦਾ ਗਿਆ ਤਿਉਂ ਤਿਉਂ ਅੰਦਰ ਵਧੇਰੇ ਸਰਦਾ ਵਧਦੀ ਗਈ। ਜਿਉਂ ਜਿਉਂ ਸਰਦਾ ਵਧਦੀ ਗਈ ਤਿਉਂ ਤਿਉਂ ਪਾਪ ਕੱਟੀ ਦੇ ਗਏ ਅਤੇ ਮਨ ਉਜਲਾ ਹੁੰਦਾ ਗਿਆ। ਹਰੀ ਸਿੰਘ ਦੇ ਘਰੋਂ ਬਚਨ ਕੌਰ ਤੇ ਘਨੱਈਆ ਸਿੰਘ ਦੇ ਘਰੋਂ ਉੱਤਮ ਕੌਰ ਦੋਵੇਂ ਸਕੀਆਂ ਭੈਣਾਂ ਸਨ। ਇੱਕ ਦਿਨ ਉੱਤਮ ਕੌਰ ਨੇ ਬਚਨ ਕੌਰ ਬਾਬਤ ਹਜ਼ੂਰ ਦੇ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਵਾਜ ਆਪ ਕਿਰਪਾ ਕਰੋ, ਇਹਨਾਂ ਦੇ ਘਰ ਵਿੱਚ ਕੋਈ ਲੜਕਾ ਨਹੀਂ। ਦੂਸਰੇ ਭਰਾ ਦੇ ਬੱਚੇ ਖੇਡਦੇ ਦੇਖ ਕੇ ਕਈ ਵਾਰ ਮਨ ਵਿੱਚ ਖਿਆਲ ਤਾਂ ਆ ਜਾਂਦਾ ਹੈ ਪਰ ਸੰਕੋਚ ਕਰਕੇ ਆਪ ਕਹਿ ਨਹੀਂ ਸਕਦੀ। ਇਸ ਦੇ ਵਿਹੜੇ ਨੂੰ ਵੀ ਰੰਗ ਪਾਗ ਲਾਓ। ਇਸ ਦੀ ਬੇਨਤੀ ਸੁਣ ਕੇ ਸੰਤ ਜੀ ਮਹਾਰਾਜ ਮੁਸਕਰਾ ਪਏ ਤੇ ਕਿਹਾ, ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਨੂੰ ਕਿਸ ਚੀਜ਼ ਦਾ ਘਾਟਾ ਹੈ, ਗੁਰੂ ਭਲੀ ਕਰੇਗਾ। ਇਉਂ ਹਜ਼ੂਰ ਦੇ ਬਚਨਾਂ ਦੁਆਰਾ ਸਰਦਾਰ ਹਰੀ ਸਿੰਘ ਦੇ ਘਰ 1938 ਈਸਵੀ ਨੂੰ ਬੱਚੇ ਦਾ ਜਨਮ ਹੋਇਆ। ਇਸ ਦਾ ਨਾਮ ਸੰਤ ਜੀ ਮਹਾਰਾਜ ਨੇ ਸਰਦਾਰ ਕਰਮ ਸਿੰਘ ਰੱਖਿਆ। ਫਿਰ ਦੂਸਰਾ ਲੜਕਾ ਸਰਦਾਰ ਧਰਮ ਸਿੰਘ ਹੋਇਆ। ਤੀਸਰੇ ਦਾ ਨਾਮ ਸਰਦਾਰ ਜੀਤ ਸਿੰਘ ਹੈ। ਇਸੇ ਤਰ੍ਹਾਂ ਸਰਦਾਰ ਘਨੱਈਆ ਸਿੰਘ ਦੇ ਵੀ ਚਾਰ ਲੜਕੇ ਹਨ, ਸਰਦਾਰ ਦਲੀਪ ਸਿੰਘ, ਸਰਦਾਰ ਸੁੱਚਾ ਸਿੰਘ, ਸਰਦਾਰ ਮਲਕੀਤ ਸਿੰਘ ਤੇ ਸਰਦਾਰ ਗੁਰਦੇਵ ਸਿੰਘ। ਇਹ ਹੁਣ ਅੱਗੇ ਪੁੱਤਰਾਂ ਪੋਤਰਿਆਂ ਤੇ ਦੋਹਤਰਿਆਂ ਵਾਲੇ ਹਨ ਅਤੇ ਦਾਤੇ ਨੇ ਮਾਇਆ ਦੇਣ ਵਾਸਤੇ ਵੀ ਸਾਰੇ ਬੂਹੇ ਖੋਲ ਦਿੱਤੇ ਹਨ ਤੇ ਕਿਹਾ ਕਿ ਗਿਣਤੀ ਮਿਣਤੀ ਕੀਤੇ ਬਿਨਾਂ ਆਪੇ ਹੀ ਚੁੱਕੀ ਜਾਓ। ਹਾਪੜ ਸ਼ਹਿਰ ਮੇਟ ਰੋਡ ਤੇ ਇਹਨਾਂ ਦੀ ਸਰਦਾਰ ਇੰਡਸਟਰੀ ਕਾਰਖਾਨਾ ਹੈ, ਜਿਸ ਵਿੱਚ ਕੱਪੜੇ ਦੀ ਸਿਲਾਈ ਵਾਲੀਆਂ ਸਾਰਾ ਮਸ਼ੀਨਾਂ ਬਣਦੀਆਂ ਹਨ ਅਤੇ ਇਸ ਮਸ਼ੀਨ ਦੀ ਮੰਗ ਵੀ ਇਤਨੀ ਹੈ ਕਿ ਰੋਜ਼ ਦਾ 700 ਮਜ਼ਦੂਰ ਕੰਮ ਕਰਦਾ ਹੈ। ਫੇਰ ਵੀ ਮਾਲ ਪੂਰਾ ਨਹੀਂ ਹੋ ਸਕਦਾ। ਕਈ ਸਾਲਾਂ ਤੋਂ ਸੰਤ ਜੀ ਮਹਾਰਾਜ ਦੇ ਜਥੇ ਸਮੇਤ ਚਰਨ ਪਵਾਉਂਦੇ ਹਨ। ਸਿੰਘਾਂ ਦੀ ਰਹਿਸ਼ ਵਾਸਤੇ ਕਮਰੇ ਅਤੇ ਗਰੀਬ ਨਵਾਜ ਲਈ ਪੂਰਾ ਬਣਾਇਆ ਹੈ। ਇਹਨਾਂ ਦੀ ਸਰਧਾ ਤੱਕ ਹਜ਼ੂਰ ਹਰ ਇੱਕ ਸਾਲ ਦੇ ਮਹੀਨੇ ਸਤੰਬਰ ਦਿੱਤੇ ਅਕਤੂਬਰ ਇਹਨਾਂ ਨੂੰ ਬਖਸ਼ ਦਿੰਦੇ ਹਨ। ਇਤਨਾ ਵੱਡਾ ਕੰਮ ਹੋਣ ਦੇ ਬਾਵਜੂਦ ਵੀ ਸਾਰਿਆਂ ਦਾ ਪੂਰਨ ਇਤਫਾਕ ਤੇ ਇਕੱਠਾ ਕੰਮ ਹੈ। ਇਸੇ ਤਰ੍ਹਾਂ ਸੰਤ ਜੀ ਮਹਾਰਾਜ ਦੇ ਪਰਮਪ੍ਰੀਤਵਾਨ ਜਿਨ੍ਹਾਂ ਦੇ ਘਰੀ ਮਜਾਰੇ ਪਿੰਡ ਵਿੱਚ ਵੀ ਹਜ਼ੂਰ ਨੇ ਚਰਨ ਪਾਏ, ਦੀਵਾਨ ਕੀਤੇ, ਪਾਠ ਕਰੇ, ਉਹ ਵੀ ਤਿੰਨੇ ਭਰਾ ਮਿਸਤਰੀ ਹਾਪੜ ਰਹਿੰਦੇ ਹਨ। ਸਰਦਾਰ ਰੌਣਕ ਸਿੰਘ ਤੇ ਸਰਦਾਰ ਜੈ ਸਿੰਘ ਦਾ ਪਰਿਵਾਰ ਵੀ ਯੂਪੀ ਵਿੱਚ ਦੌਰਾਲੇ ਰਹਿੰਦਾ ਹੈ, ਜਿਨ੍ਹਾਂ ਦੇ ਪ੍ਰੇਮ ਵਸੀਕਾਰ ਹੋਏ ਮਹਾਂਪੁਰਸ਼ਾਂ ਨੇ ਕਈ ਵਾਰ ਜਥੇ ਸਮੇਤ ਚਰਨ ਪਾਏ, ਜਿਨ੍ਹਾਂ ਨੇ ਹੁਣ ਆਪਣੇ ਮਕਾਨ ਬਣਾ ਲਏ ਹਨ ਤੇ ਮੱਕੀ ਦੀਆਂ ਛੱਲੀਆਂ ਚੋਂ ਦਾਣੇ ਕੱਢਣ ਵਾਲੀਆਂ ਮਸ਼ੀਨਾਂ ਤਿਆਰ ਕਰਦੇ ਹਨ, ਜਿਨ੍ਹਾਂ ਦੀ ਬਹੁਤ ਸਾਰੀ ਮੰਗ ਹੈ। ਇਹ ਸਾਰੀ ਹਜ਼ੂਰ ਦੇ ਦਰਸ਼ਨਾਂ ਦੀ ਸੰਗਤ ਦੀ ਸੇਵਾ ਦੀ ਕਿਰਪਾ ਹੈ। ਸਿੱਖ ਦੀ ਸਰਧਾ ਨੂੰ ਫਲ ਲੱਗਦਾ ਹੈ ਕਿਉਂਕਿ ਗਿਆਨ ਫਲ ਨੂੰ ਪੈਦਾ ਕਰਨ ਵਾਲੀ ਸਰਧਾ ਹੀ ਮੁੱਢ ਰੂਪ ਹੈ। ਜਥਾ ਸਰਧਾ ਸਭ ਕੀ ਮੂਲ ਮਹਾਨੀ, ਅੰਕਰ ਪ੍ਰੇਮ ਹੋਤ ਸੁਖਦਾਨੀ, ਤੁਚਾ ਸੇਵ ਜਿਸ ਕੋ ਦ੍ਰਿੜ ਕਰਤਾ, ਨਿਕਾਂਡ ਬੜੇ ਵੈਰਾਗ ਪਵਿੱਤਰਤਾ ਪਰਵਿਰਤਾ, ਹਰ ਕਾ ਨਾਮ ਸੁਮਨ ਤੈ ਫੂਲਾ, ਸਤ ਸੰਗਤ ਮੈਂ ਸੋਭਤ ਚੂਲਾ, ਦੈਵ ਸੰਪਾਦ ਗੁਣ ਜੋ ਅਨੇਕਾਂ, ਗਾਣ ਕਲਤ ਸੋ ਬਲਤ ਵਿਵੇਕਾ, ਆਤਮ ਗਿਆਨ ਲਗੇ ਫਲ ਸੁੰਦਰ, ਅਤ ਆਨੰਦ ਰਸ ਜਿਸਕੇ ਅੰਦਰ, ਕੋਟ ਕਲ ਪਤਰ ਹਵੇ ਨਾ ਪਟੰਤਰ, ਪ੍ਰਭੂ ਕਿਰਪਾ ਤੇ ਲਹੇ ਸੋ ਅੰਤਰ। ਇਹ ਹੈ ਮਹਾਂਪੁਰਸ਼ਾਂ ਦੀ ਅਕਸੀਰ ਨਜ਼ਰ ਜੋ ਇੱਕ ਮਿੱਟੀ ਦੇ ਕਿਣਕੇ ਨੂੰ ਸੂਰਜ ਬਣਾ ਸਕਦੀ ਹੈ। ਗੁਰੂ ਘਰ ਵਿੱਚ ਆਇਆ ਸਰਦਾ ਬਾਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਜਿਵੇਂ ਅਨੰਦਪੁਰ ਸਾਹਿਬ ਦੇ ਦਸ਼ਮੇਸ਼ ਦਰਬਾਰ ਵਿੱਚ 52 ਕਵੀ, 7 ਸੰਸਕ੍ਰਿਤ ਦੇ ਪੰਡਿਤ ਤੇ 36 ਲਿਖਾਰੀ ਰਹਿੰਦੇ ਸਨ। ਉਹਨਾਂ ਵਿੱਚੋਂ ਕਈ ਗਰੀਬੀ ਦੇ ਗਰਸੇ, ਭੁੱਖ ਦੇ ਦੁੱਖੋਂ ਤੰਗ ਆਏ, ਹਜ਼ੂਰੀ ਵਿੱਚ ਪੁੱਜ ਕੇ ਧਨਾੜ ਬਣ ਗਏ। ਗੁਰ ਇਤਿਹਾਸ ਚੋਂ ਨਮੂਨੇ ਮਾਤਰ ਲਿਖਦੇ ਹਾਂ, ਜਿਵੇਂ ਵਿਦਵਾਨਾਂ ਦੇ ਕਦਰਦਾਨ ਯੋਧਿਆਂ ਤੇ ਸਰਦਾਰ ਧਰਮ ਵਿਰੋਧੀ ਜ਼ਾਲਮਾਂ ਦੇ ਨਾਸਕਰਤਾ ਸਰਬੰਸਦਾਨੀ ਕਲਗੀਆਂ ਵਾਲੇ ਪਾਤਸ਼ਾਹ ਦਾ ਪਾਵਨ ਜਾ ਸੁਣ ਕੇ ਕਵੀ ਹੀਰ ਦਰਸ਼ਨ ਕਰਨਾ ਚਾਹੁੰਦਾ ਹੈ। ਇਹ ਚੰਗਾ ਵਿਦਵਾਨ ਉੱਚੇ ਚਮਤਕਾਰੀ ਕਾਵਿ ਦਾ ਗਿਆਤਾ ਸੀ, ਪਰ ਗਰੀਬੀ ਨੇ ਇਸ ਦੇ ਘਰ ਵਿੱਚ ਡੇਰਾ ਜਮਾਇਆ ਹੋਇਆ ਸੀ। ਇਸ ਦੀ ਗਰੀਬੀ ਵੱਲ ਤੱਕ ਕਿਸੇ ਜਾਣੂ ਸੱਜਣ ਨੇ ਆਖਿਆ, ਕਵੀ ਜੀ ਕਿਉਂ ਨੰਗ ਭੁੱਖ ਨਾਲ ਘੁਲਦੇ ਹੋ? ਦੁਨੀਆਂ ਦੇ ਕਦਰਦਾਨ ਦਾਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਜਾਓ, ਜੋ ਤੁਹਾਡੀ ਕਦਰ ਪਾ ਕੇ ਦਲਿੱਦਰ ਕੱਟ ਦੇਣ। ਇਹ ਸੁਣ ਕੇ ਵਿਚਾਰਾ ਗਰੀਬੀ ਦਾ ਗਰਸਿਆ ਸਤਿਗੁਰਾਂ ਦੀ ਹਜ਼ੂਰੀ ਵਿੱਚ ਅਨੰਦਪੁਰ ਸਾਹਿਬ ਪੁੱਜਾ। ਦਰਬਾਰ ਤੋਂ ਬਾਹਰ ਖੜੋ ਕੇ ਆਪਣੇ ਹੱਥਾਂ ਪੈਰਾਂ ਨੂੰ ਹਿਲਾ ਤੇ ਅੱਖਾਂ ਨਾਲ ਕਰਕੇ ਐਸੀ ਚੇਸ਼ਟਾ ਕਰਨ ਲੱਗਾ ਜਿਵੇਂ ਕਿਸੇ ਨਾਲ ਲੜ ਕੋਲ ਰਿਹਾ ਹੋਵੇ ਅਤੇ ਉਸ ਨੂੰ ਜਿੱਤਣ ਦਾ ਯਤਨ ਕਰਦਾ ਹੋਵੇ। ਸਾਰੀ ਸਭਾ ਦਾ ਧਿਆਨ ਕਵੀ ਵੱਲ ਖਿੱਚਿਆ ਗਿਆ। ਗੁਰੂ ਜੀ ਵੇਖ ਕੇ ਹੈਰਾਨ ਹੋਏ ਤੇ ਪੁੱਛਣ ਲੱਗੇ ਕਿ ਕਵੀ ਜੀ ਇਹ ਕੀ ਕਰਨ ਲੱਗੇ ਹੋ? ਹੀਰ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਇੱਕ ਬੜਾ ਬਲਵਾਨ ਯੋਧਾ ਮੇਰੇ ਅੱਗੇ ਪ੍ਰਤਿਬੰਧਕ ਭਾਵ ਅੜਿੱਕਾ ਰੂਪ ਹੋਇਆ ਖੜਾ ਹੈ, ਜਿਸ ਨੇ ਮੈਨੂੰ ਚਿਰ ਤੋਂ ਆਪ ਜੀ ਦੇ ਦਰਸ਼ਨ ਕਰਨ ਤੋਂ ਵੱਲੋਂ ਰੋਕ ਰੱਖਿਆ ਸੀ। ਹੁਣ ਮੈਂ ਇਸ ਦੇ ਨਾਲ ਲੜ ਪਿੜ ਕੇ ਕਵਿੱਤ ਨੂੰ ਠੀਕ ਕਰ ਆਪ ਦੀ ਭੇਟਾ ਕਰਨਾ ਚਾਹੁੰਦਾ ਹਾਂ। ਗੁਰੂ ਜੀ ਬੋਲੇ, ਚੰਗਾ ਪਾਈ, ਉਹ ਤਾਂ ਕਵਿੱਤ ਜ਼ਰੂਰ ਸੁਣਾ। ਇਸ ਨੂੰ ਕੋਲ ਬੁਲਾ ਲਿਆ। ਦਰਬਾਰ ਵਿੱਚ ਹਾਜ਼ਰ ਹੋ ਕੇ ਉਸਨੇ ਇਸ ਪ੍ਰਕਾਰ ਅਰਜ ਕੀਤੀ, ਪਾਸ ਠਾਡੋ ਚਗਰਤ ਝਗਤ ਦਰੈ ਰੈ ਮੋਹੇ, ਬਾਤ ਨਾ ਕਰਨ ਪਾਉ ਮਹਾਬਲੀ ਵੀਰ ਸੋ, ਐਸੋ ਆਰ ਬਿਗਟ ਨਿਗਟ ਬਸੇ ਨਿਸ ਦਿਨ, ਨਿਪਟ ਨਿਸੰਕ ਸੱਠ ਘੇਰੈ ਫੇਰ ਭੀਰ ਸੋ, ਦਰਿਦ ਕਪੂਤ ਤੇਰੋ ਮਨ ਬਨਿਓ ਹੈ, ਆਜੇ ਕਰ ਕੇ ਸਲਾਮ ਵਿਦਾ ਹੂਜੇ ਕਵੀ ਹੀਰ ਸੋ, ਨਾਤਰ ਗੋਬਿੰਦ ਸਿੰਘ ਬਿਖਲ ਕਰੇਂਗੇ ਤੋਹੇ, ਟੂਕ ਟੂਕ ਵੈ ਹੈ ਗਾਡੇ ਦਾਨਨ ਕੇ ਤੀਰ ਸੋ। ਅਰਥ, ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਇਹ ਦਲਿੱਦਰ ਸਤਰੂ ਮੇਰੇ ਪਾਸ ਖੜਾ ਹੁਣ ਵੀ ਝਗੜ ਰਿਹਾ ਹੈ ਤੇ ਚੁੱਕ ਚੁੱਕ ਕੇ ਮੈਨੂੰ ਦਰੇੜਾ ਦਿੰਦਾ ਹੋਇਆ ਦਲ ਰਿਹਾ ਹੈ, ਜਿਸ ਕਰਕੇ ਇਸ ਦਲਿੱਦਰ ਦਾ ਮਾਰਿਆ ਮੈਂ ਆਪ ਜੀ ਮਹਾਬਲੀ ਨਾਲ ਗੱਲ ਵੀ ਕਰਨੀ ਨਹੀਂ ਪਾਉਂਦਾ। ਇਹ ਐਸਾ ਕਰੜਾ ਭਿਆਨਕ ਬੈਰੀ ਦਿਨ ਰਾਤ ਮੇਰੇ ਪਾਸ ਪ੍ਰਗਟ ਹੀ ਨਿਸੰਗ ਹੋ ਕੇ ਵੱਸਦਾ ਹੈ, ਫਿਰ ਮੈਨੂੰ ਘੇਰ ਘੇਰ ਕੇ ਡਰਾ ਰਿਹਾ ਹੈ, ਪਰ ਮੈਂ ਇਸ ਨਾਲ ਚਿਰ ਦਾ ਸੰਗੀ ਹੋਣ ਕਰਕੇ ਇਸ ਦੀ ਭਲਾਈ ਹਿੱਤੇ ਤਲਾਹ ਦਿੰਦਾ ਹਾਂ ਕਿ ਹੇ ਕਪੁੱਤਰ ਦਲਿੱਦਰ, ਅੱਜ ਤੇਰੀ ਮੌਤ ਆ ਗਈ ਹੈ, ਕਿਉਂਕਿ ਮੈਂ ਅੱਜ ਕਲਗੀਆਂ ਵਾਲੇ ਪਾਤਸ਼ਾਹ ਪਾ ਚੱਲਿਆ ਹਾਂ, ਉਹ ਐਸਾ ਦਾਨ ਦਾ ਤੀਰ ਮਾਰਨਗੇ ਜਿਸ ਕਰਕੇ ਤੂੰ ਟੁਕੜੇ ਟੁਕੜੇ ਹੋ ਜਾਵੇਗਾ, ਇਸ ਲਈ ਜੇ ਚੰਗੀ ਚਾਹੁੰਦਾ ਹੈ ਤਾਂ ਪਹਿਲਾਂ ਹੀ ਸਲਾਮ ਕਰਕੇ ਕਵੀ ਹੀਰ ਪਾਸੋਂ ਵਿਦਾ ਹੋ ਜਾਓ। ਇਹ ਉੱਚ ਭਾਵ ਪੂਰਤ ਕਵਿਤਾ ਸੁਣ ਕੇ ਗੁਰੂ ਜੀ ਸਮੇਤ ਸਾਰਾ ਕਵੀ ਸਮਾਜ ਤੇ ਸਰੋਤਾ ਗਣ ਪ੍ਰਸੰਨ ਹੋ ਗਏ। ਉਸ ਸਮੇਂ ਗੁਰੂ ਜੀ ਨੇ ਝੱਟ ਖਜ਼ਾਨਚੀ ਨੂੰ ਸੱਦਿਆ ਤੇ ਖਜ਼ਾਨੇ ਵਿੱਚੋਂ 1 ਲੱਖ ਰੁਪਇਆ ਕਵੀ ਦੀ ਭੇਟਾ ਕੀਤਾ। ਸੱਚਮੁੱਚ ਦਲਿੱਦਰ ਦੇ ਟੁਕੜੇ ਕਰ ਦਿੱਤੇ, ਅੱਗੇ ਲਈ ਕਵੀ ਮੰਡਲੀ ਵਿੱਚ ਰੱਖ ਕੇ ਭਾਰੀ ਰਜੀਨਾ ਮੁਕਰਰ ਕਰ ਦਿੱਤਾ। ਬਾਬਾ ਸਮੇਰ ਸਿੰਘ ਜੀ ਗੁਰਬਲਾਸ ਵਿੱਚ ਲਿਖਦੇ ਹਨ, ਸੁਣ ਸਾਚੇ ਸਤਿਗੁਰ ਅਵਨਾਸੀ, ਦੀਨੋ ਤਨ ਅਨਗਨ ਗੁਣ ਰਾਸੀ, ਕਵੀ ਜਨਮ ਮਧ ਰੋਜ ਕਰ ਦਿਓ, ਦਰਿਦ ਦੁਰਦ ਦਮਨ ਸੁਖ ਦਿਓ, ਸਰਬੰਸ ਦਾਨੀ ਕਲਗੀਆਂ ਵਾਲੇ ਪਾਤਸ਼ਾਹ ਦੇ ਦਰੋਂ ਬਰਸਾਏ ਹੋਏ ਬਰਸਾਏ ਪੂਰਨ ਮਹਾਂਪੁਰਸ਼ ਸੰਤ ਜੀ ਮਹਾਰਾਜ ਨੇ ਵੀ ਦਰ ਤੇ ਆਇਆ, ਕਿਸੇ ਲੋੜਵੰਦ ਸਵਾਲੀ ਨੂੰ ਖਾਲੀ ਨਹੀਂ ਜਾ ਸੀ ਮੋੜਿਆ, ਕੋਟ ਅਪਰਾਧੀ ਸੰਤ ਸੰਗ ਉਧਰ ਹੈ। 1937-38 ਦੇ ਕਰੀਬ ਗਰਮੀ ਦੀ ਰੁੱਤ ਵਿੱਚ ਬਿਲਾਸਪੁਰ ਪਿੰਡ ਦੇ 3 ਸੱਜਣ ਰਾਤ ਨੂੰ ਦੇ 12 ਵਜੇ ਕਰਮਸਰ ਦੀ ਪਾਵਨ ਧਰਤੀ ਵੱਲ ਆਏ। ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ। ਇਸ ਕਿੱਕਰ ਦੀ ਚੜੇਲ ਦੇ ਪਰੇਰੇ ਗੇਟ ਅੱਗੇ ਆ ਕੇ ਆਵਾਜ਼ਾਂ ਮਾਰਨ ਲੱਗੇ ਕਿ ਛੇਤੀ ਬੂਆ ਖੋਲੋ, ਅਸੀਂ ਹੁਣ ਸੰਤਾਂ ਦੇ ਦਰਸ਼ਨ ਕਰਨੇ ਹਨ। ਪਹਿਲੇ ਵਾਲੇ ਸੇਵਾਦਾਰਾਂ ਨੇ ਪੁੱਛਿਆ, ਬਈ ਤੁਸੀਂ ਕੌਣ ਹੋ? ਇਸ ਵੇਲੇ ਕੀ ਕੰਮ ਹੈ? ਇਹਨਾਂ ਦਾ ਖਿਆਲ ਸੀ ਸ਼ਾਇਦ ਕੋਈ ਰੋਟੀ ਤੋਂ ਭੁੱਖਾ ਰਾਹੀ ਆਇਆ ਹੋਣਾ ਹੈ, ਪਿਛਾਹ ਛੱਕ ਕੇ ਆਰਾਮ ਕਰਨਾ ਹੋਵੇਗਾ, ਪਰ ਉਹ ਤਾਂ ਮਦਰਾ ਦੀ ਮਸਤੀ ਵਿੱਚ ਆਇਆ ਹੈ। ਉਸ ਆਰਲ ਬਾਰਲ ਮੂੰਹੋਂ ਨਿਕਲੇ ਬਾਹਲੀ ਗੱਲ ਸੀ। ਕਹਿਣ ਲੱਗੇ, ਅਸੀਂ ਸੰਤਾਂ ਦੇ ਦਰਸ਼ਨ ਕਰਨੇ ਹਨ। ਸੇਵਾਦਾਰਾਂ ਨੇ ਬੇਨਤੀ ਕੀਤੀ, ਹੁਣ ਇਸ ਸਮੇਂ ਦਰਸ਼ਨ ਨਹੀਂ ਹੋ ਸਕਦੇ, ਸਵੇਰੇ ਹੋਣਗੇ। ਉਹਨਾਂ ਨੇ ਸੇਵਾਦਾਰਾਂ ਤੇ ਵੀ ਰੋਹ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇਹਨਾਂ ਪ੍ਰੇਮੀਆਂ ਨੂੰ ਨੇੜੇ ਹੋਇਆ ਬੂਹ ਆਈ ਤਾਂ ਪਤਾ ਲੱਗਾ ਕਿ ਇਹ ਤਾਂ ਸ਼ਰਾਬੀ ਹਨ। ਫਿਰ ਉਸ ਸਮੇਂ ਇਹਨਾਂ ਨੇ ਛੋਟੇ ਸੰਤ ਜੀ ਮਹਾਰਾਜ ਨੂੰ ਜਗਾਇਆ ਤੇ ਅਰਜ ਕੀਤੀ ਕਿ ਗਰੀਬ ਨਵਾਜ ਗੇਟ ਤੇ ਸ਼ਰਾਬੀ ਖੜੇ ਅੰਦਰ ਆਉਣ ਵਾਸਤੇ ਜਿੱਦ ਕਰਦੇ ਹਨ। ਸੰਤ ਜੀ ਮਹਾਰਾਜ ਨੇ ਕਿਹਾ, ਉਹਨਾਂ ਨੂੰ ਆਖੋ ਅਸੀਂ ਸ਼ਰਾਬੀ ਨੂੰ ਅੰਦਰ ਨਹੀਂ ਵੜਨ ਦਿੰਦੇ, ਸਵੇਰੇ ਨਸ਼ਾ ਧਰਨ ਤੇ ਇਸ਼ਨਾਨ ਕਰਕੇ ਆ ਜਾਣਾ, ਫਿਰ ਤੁਹਾਨੂੰ ਅਸਥਾਨ ਦੇ ਅਤੇ ਸੰਤਾਂ ਦੇ ਦਰਸ਼ਨ ਹੋ ਜਾਣਗੇ। ਪਰ ਉਹ ਸੇਵਾਦਾਰਾਂ ਦੀ ਕੋਈ ਗੱਲ ਸੁਣਦੇ ਹੀ ਨਹੀਂ ਸਨ, ਉਲਟਾ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਏ। ਨੀਚ ਨਿਚਾਈ ਨਹਿ ਤਜੈ ਜੇ ਪਾਵੇ ਸਤਸੰਗ, ਤੁਲਸੀ ਚੰਦਨ ਬੈਟ ਪਵਾਸ, ਬਿਖ ਨਹਿ ਤਾਜਤ ਭਿਵੰਗ, ਤਥਾ ਆਦਮ ਮਲੀਨ ਪ੍ਰਸੰਗ ਤੇ ਆਦਮੇ ਹੀ ਫਲ ਹੋਤ, ਸਮਾਂਤ ਬੂੰਦ ਅਹਿ ਮੁਖ ਪਰੇ, ਬਾਣ ਬਿਖ ਹੋਤ ਅਦੋਤ, ਕੁਛ ਕਹਿ ਨੀਚ ਨਾ ਛੇੜੀਏ, ਪਲ ਉਹਨਾਂ ਬਾਕਾਂ ਸੰਗ, ਪਾਥਰ ਡਾਰੇ ਕੀਚ ਮੈਂ ਉਲਛ ਵਿਗਾੜੇ ਅੰਗ। ਫਿਰ ਛੋਟੇ ਸੰਤ ਜੀ ਮਹਾਰਾਜ ਆਪ ਉੱਠੇ ਤੇ ਬੜਾ ਸਮਝਾਇਆ, ਪਰ ਉਹ ਸਮਝਣ ਵਾਲੇ ਕਿੱਥੇ ਸਨ। ਜਦੋਂ ਇੱਕ ਸਿੰਘ ਨੇ ਉਹਨਾਂ ਨੂੰ ਭੈ ਦੇਣ ਵਾਸਤੇ ਕਿਹਾ ਕਿ ਮਹਾਰਾਜ ਇਹ ਲਾਤੋਂ ਕੇ ਭੂਤ ਬਾਤੋਂ ਸੇ ਮੰਨਣ ਵਾਲੇ ਨਹੀਂ, ਆਪ ਆਗਿਆ ਕਰੋ ਅਸੀਂ ਇਹਨਾਂ ਨੂੰ ਪਕੜ ਕੇ ਮੁਸ਼ਕਾਂ ਬੰਨ ਕੇ ਅੰਦਰ ਡੱਕੀਏ, ਸਵੇਰੇ ਪੁਲਿਸ ਦੇ ਹਵਾਲੇ ਕਰਾਂਗੇ। ਸੰਤ ਜੀ ਮਹਾਰਾਜ ਤਾਂ ਚੁੱਪ ਕਰ ਗਏ, ਪਰ ਉਹ ਪੁਲਿਸ ਦਾ ਨਾਮ ਸੁਣ ਕੇ ਕੰਬ ਗਏ। ਪਤਾ ਨਹੀਂ ਕੀ ਗੱਲ ਹੋਈ, ਇਕਦਮ ਪੀਤੀ ਹੋਈ ਦਾ ਨਸ਼ਾ ਉਤਰ ਗਿਆ ਅਤੇ ਡਰਦੇ ਹੋਏ ਹਲ ਪਲਲ ਬੋਲਦੇ ਦੌੜ ਗਏ। ਸਾਰੀ ਰਾਤ ਨਹਿਰ ਦੇ ਕੰਢੇ ਤੇ ਘੁੰਮਦੇ ਰਹੇ। ਦੂਸਰੇ ਦਿਨ ਪਿੰਡ ਦੀ ਪੰਚਾਇਤ ਨੂੰ ਪਤਾ ਲੱਗਾ, ਉਹ 25-30 ਸਰੀਰ ਡੇਰੇ ਆ ਗਏ। ਦੋਹਾਂ ਸੰਤਾਂ ਨੂੰ ਨਮਸਕਾਰ ਕਰ ਹਜ਼ੂਰ ਦੀ ਆਗਿਆ ਲੈ ਕੇ ਉਹਨਾਂ ਦੋਸ਼ੀਆਂ ਨੂੰ ਵੀ ਨਾਲ ਲੈ ਆਂਦਾ ਮਾਫ਼ੀ ਮੰਗਣ ਵਾਸਤੇ ਕਿਹਾ, ਪਰ ਉਹ ਹੰਕਾਰ ਚ ਆਏ ਆਕੜੇ ਖੜੇ ਰਹੇ ਕਿ ਸਾਤੋਂ ਕੀ ਗੁਨਾਹ ਹੋਇਆ, ਅਸੀਂ ਕਾਹਦੀ ਮਾਫ਼ੀ ਮੰਗੀਏ। ਮੁਰਖਾਂ ਦੇ ਚਾਰ ਪ੍ਰਕਾਰ ਦੇ ਸੁਭਾਅ ਹਨ, ਦਾਖਾਂ ਬਦਾਮ ਬੇਰ ਸੁਪਾਰੀ। ਦਾਖਾਂ ਦੇ ਸਮਾਨ ਅੰਦਰੋਂ ਬਾਹਰੋਂ ਨਰਮ ਚਿੱਤ ਕੋਮਲ ਹਿਰਦਾ ਹੋਣਾ, ਹਰ ਇੱਕ ਨਾਲ ਮਿੱਠਾ ਬੋਲਣਾ ਤੇ ਚੰਗੀ ਸਿੱਖਿਆ ਦੇਣੀ, ਇਹ ਗੁਣ ਪੂਰਨ ਗਿਆਨਵਾਨ ਸਾਧੂ ਵਿੱਚ ਹੁੰਦੇ ਹਨ। ਬਦਾਮ, ਉੱਪਰੋਂ ਬਦਾਮ ਦੀ ਛਿੱਲ ਵਾਂਗ ਸਖ਼ਤ ਹੋਣਾ ਪਰ ਅੰਦਰੋਂ ਨਰਮਾਈ ਰੱਖਣੀ, ਇਹ ਰੂਖੜ ਵਿਰਤੀ ਵਾਲੇ ਬ੍ਰਹਮਤ ਸਾਧੂਆਂ ਦਾ ਸੁਭਾਅ ਹੈ। ਬੇਰ ਦਾ ਛਿਲਕਾ ਜਿਵੇਂ ਉੱਪਰੋਂ ਨਰਮ ਤੇ ਅੰਦਰੋਂ ਗਿਟਕ ਸਖ਼ਤ ਹੁੰਦੀ ਹੈ, ਇਉਂ ਜੋ ਉੱਪਰੋਂ ਤਾਂ ਮਿੱਠੇ ਨਰਮਾਈ ਵਾਲੇ ਬਚਨਾਂ ਨੂੰ ਬੋਲਦਾ ਹੈ ਪਰ ਅੰਦਰੋਂ ਆਪਣੇ ਦਿਲ ਵਿੱਚ ਖੋਟ ਰੱਖਦਾ ਹੈ। ਸੁਪਾਰੀ ਦਾ ਸੁਭਾਅ ਅੰਦਰੋਂ ਬਾਹਰੋਂ ਇੱਕੋ ਜਿਹਾ ਸਖ਼ਤ ਤੇ ਕਠੋਰ ਹੁੰਦਾ ਹੈ। ਇਸੇ ਤਰ੍ਹਾਂ ਮਨਮੁੱਖਾਂ ਦੇ ਲੱਛਣ ਹਨ, ਉਹ ਖਾੜ ਸੁੱਕ ਬ੍ਰਿਸ਼ ਵਾਂਗ ਟੁੱਟ ਤਾਂ ਜਾਂਦੇ ਹਨ ਪਰ ਆਪਣੇ ਹੱਠ ਤੋਂ ਨਹੀਂ ਮੁੜਦੇ, ਔਰ ਨਾ ਹੀ ਕਿਸੇ ਦਾ ਬਚਨ ਹੀ ਮੰਨਦੇ ਹਨ। ਇਹੋ ਗੱਲ ਇਹਨਾਂ ਦੀ ਸੀ। ਯਥਾ ਹਾਏ ਸੁਭਾਵ ਨਰਮ ਕੇ ਆਮ, ਬੇਰ ਸੁਪਾਰੀ ਦਾਖ ਬਦਾਮ, ਦਿਲੋ ਬੁਰਾ ਉਪਰ ਤੇ ਆਛਾ, ਬੇਰ ਸਮਾਨ ਵਹੀ ਨਰ ਕਾਛਾ, ਬਾਹਰ ਪੀਤਰੇ ਤੇ ਇੱਕ ਜੈਸਾ, ਨਰ ਕਠੋਰ ਪੂੰਗੀ ਸਮ ਹੈਸਾ, ਉਪਰ ਕਠਨ ਹੋਏ ਦਿਲ ਨੀਕੋ, ਸੋ ਬਦਾਮ ਸਮ ਲਈਅਤ ਠੀਕੋ, ਕੋਮਲ ਬਾਹਰ ਪੀਤਰ ਜੋਈ, ਦਾਖ ਅੰਗੂਰ ਲੱਖੋ ਸਮਸੋਈ। ਹਜ਼ੂਰ ਕਹਿਣ ਲੱਗੇ, ਸਾਡੇ ਅੰਦਰ ਤਾਂ ਕੋਈ ਖਿਆਲ ਨਹੀਂ, ਇਹਨਾਂ ਦੇ ਅੰਦਰ ਗਰਮੀ ਖੁਸ਼ਕੀ ਵੱਧ ਗਈ ਹੈ, ਘਰ ਲਿਜਾ ਕੇ ਦਹੀਂ ਮੱਖਣ ਖਵਾਓ, ਸਿਰ ਤੇ ਵੀ ਮੱਖਣ ਜਾਂ ਤੇਲ ਚਸੋ, ਕੇਸੀ ਇਸ਼ਨਾਨ ਕਰਵਾਓ ਅਤੇ ਕਹੋ ਅੱਗੇ ਵਾਸਤੇ ਸ਼ਰਾਬ ਨਾ ਪੀਆ ਕਰਨ, ਇਸ ਨਾਮ ਰਾਤ ਸ਼ਰਾਬ ਦਾ ਨਤੀਜਾ ਬੁਰਾ ਨਿਕਲਦਾ ਹੈ, ਅੱਗੇ ਇਹਨਾਂ ਦੀ ਮਰਜ਼ੀ, ਅਸੀਂ ਤਾਂ ਸਭ ਦੇ ਭਲੇ ਵਾਸਤੇ ਚੰਗਾ ਹੀ ਉਪਦੇਸ਼ ਦੇਣਾ ਹੈ, ਜੇਕਰ ਫੇਰ ਸ਼ਰਾਬ ਪੀਤੀ ਤਾਂ ਇਹ ਆਪਣੀ ਗਲਤੀ ਦੇ ਆਪ ਜ਼ਿੰਮੇਵਾਰ ਹੋਣਗੇ, ਪਰਮੇਸ਼ਰ ਤਾਂ ਫਲ ਪ੍ਰਦਾਤਾ ਹੈ। ਪੰਚਾਇਤ ਉਹਨਾਂ ਨੂੰ ਨਾਲ ਲੈ ਕੇ ਬਾਹਰ ਚਲੀ ਗਈ, ਭਾਵੇਂ ਇਹਨਾਂ ਦੇ ਭਲੇ ਵਾਸਤੇ ਤੇ ਧਾਰਨ ਕਰਦੇ, ਹਾਂ ਇਹੋ ਹੀ ਉਪਦੇਸ਼ ਕਾਫੀ ਸੀ, ਪਰ ਹਜ਼ੂਰ ਦਾ ਹੁਕਮ ਹੈ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਗੁਰਪੀਰਾਂ ਦੀ ਸ਼ਰਨ ਬਗੈਰ ਧੁਰਦੇ ਮੰਦੇ, ਲੇਖਾਂ ਨੂੰ ਕੌਣ ਮਿੱਟੇ, ਪਿੰਡ ਜਾ ਕੇ ਸ਼ਾਮ ਨੂੰ ਫੇਰ ਪੀ ਲਈ, ਜਿਸ ਦਾ ਨਤੀਜਾ ਉਹ ਨਿਕਲਿਆ ਜਿਸ ਦੀ ਆਸ ਸੀ, ਸੁੱਖ ਨਾ ਪਾਇਨ ਮੁਗਧ ਨਾਰ, ਸੰਤ ਨਾ ਲਿਖਾਂਦੇ, ਜੋ ਜੋ ਸੰਤ ਸਰਾਪਿਆ ਸੇ ਫਿਰਹੇ ਭਵੰਦੇ। ਸ਼ਾਮ ਤੱਕ ਸ਼ਰਾਬ ਦੀ ਮਸਤੀ ਵਿੱਚ ਲੱਗੇ, ਇੱਕ ਦੂਜੇ ਨੂੰ ਬੁਰਾ ਭਲਾ ਆਖਣ ਤੇ ਗਾਲਾਂ ਕੱਢਣ। ਅਖੀਰ ਰਾਤ ਦੇ 10 ਵਜੇ ਤੱਕ ਇੱਕ ਦੇ ਨਾਲ ਦੇ ਸਾਥੀ ਨੂੰ ਮਾਰ ਦਿੱਤਾ। ਜੋ ਮਥੁਰਾ 56 ਕਰੋੜ ਜਾਦਵਾਂ ਦਾ ਨਾਸ ਕਰ ਸਕਦੀ ਹੈ, ਉਸ ਨੂੰ ਇੱਕ ਬੰਦਾ ਮਾਰਨਾ ਕੀ ਔਖਾ ਹੈ। ਇਹ ਇੱਕ ਪਿੰਡ ਦੇ 3 ਸੱਜਣ ਇਕੱਠੇ ਸਨ। ਇੱਕ ਮਾਰ ਦਿੱਤਾ, ਦੂਜਾ ਮਰਨ ਵਾਲਾ ਭੱਜ ਗਿਆ, ਤੀਜੇ ਨੂੰ ਪੁਲਿਸ ਨੇ ਤਫਤੀਸ਼ ਕਰਕੇ ਗਵਾਹਾਂ ਦੇ ਕਹੇ ਸੱਚਾ ਜਾਣ ਕੇ ਛੱਡ ਦਿੱਤਾ। ਉਹ ਤਾਂ ਪਹਿਲਾਂ ਵੀ ਸੰਤ ਜੀ ਮਹਾਰਾਜ ਦੇ ਪਾਸ ਜਾ ਕੇ ਨਿਮਰਤਾ ਨਾਲ ਹੀ ਬੋਲਦਾ ਰਿਹਾ ਸੀ। ਮਾਰਨ ਵਾਲਾ ਭਗੌੜਾ ਹੋ ਕੇ ਰਾਜਸਥਾਨ ਵੱਲ ਚਲਾ ਗਿਆ। ਉਸ ਦੇ ਵਾਰੰਟ ਜਾਰੀ ਹੋ ਗਏ। ਘਰ ਵਾਲਿਆਂ ਤੇ ਸਖਤੀ ਕੀਤੀ ਕਿ ਉਸ ਨੂੰ ਜਾ ਹਾਜ਼ਰ ਕਰੋ। ਉਹ ਕਹਿਣ ਕਿ ਸਾਡਾ ਕੀ ਦੋਸ਼ ਹੈ, ਜੇ ਕਦੇ ਰਾਤ ਬਰਾਤੇ ਸਾਡੇ ਪਾਸ ਆਉਂਦਾ ਸੁਣੋ ਫੇਰ ਤਾਂ ਸਾਨੂੰ ਗੁਨਾਹੀ ਮੰਨ ਕੇ ਸਜ਼ਾ ਦੇ ਸਕਦੇ ਹੋ। ਪਿੰਡ ਦੀ ਪੰਚਾਇਤ ਨੇ ਘਰਦਿਆਂ ਦੀ ਸਫਾਈ ਦਿੱਤੀ। ਘਰ ਵਾਲਿਆਂ ਉੱਪਰ ਸਖਤੀ ਹੋਣੀ ਹਟ ਗਈ, ਪਰ ਦੋਸ਼ੀ ਦੀ ਭਾਲ ਜਾਰੀ ਰਹੀ। ਇਧਰੋਂ ਉਹ ਖੂਨੀ 6 ਸਾਲ ਤਾਂ ਲੁਕਿਆ ਛਿਪਿਆ ਫਿਰਦਾ ਰਿਹਾ। ਅਖੀਰ ਇੱਕ ਰਾਤ ਆਪਣੇ ਪਿੰਡ ਆਇਆ। ਬਾਹਰ ਕਮਾਦਾਂ ਵਿੱਚ ਲੋਕ ਛਿਪ ਕੇ ਕਿਸੇ ਬੰਦੇ ਹੱਥ ਸੁਨੇਹਾ ਭੇਜ ਕੇ ਸੰਤ ਜੀ ਮਹਾਰਾਜ ਦੇ ਸਰਧਾਲੂ ਅਤੇ ਆਪਣੇ ਪਰ ਮਿੱਤਰ ਸਰਦਾਰ ਸੁਹੇਲ ਸਿੰਘ ਹੌਲਦਾਰ ਨੂੰ ਪਾਸ ਮੰਗਾਇਆ ਤੇ ਕਿਹਾ, ਮੈਂ ਬੜਾ ਦੁਖੀ ਹਾਂ, ਹੁਣ ਛੋਟੇ ਸੰਤ ਜੀ ਮਹਾਰਾਜ ਦੇ ਨਾਲ ਚੱਲ ਕੇ ਮੈਨੂੰ ਦਰਸ਼ਨ ਕਰਵਾ ਦੇ, ਸ਼ਾਇਦ ਮੇਰੀ ਮਾੜੀ ਤਕਦੀਰ ਦੇ ਲੇਖ ਮਿਟ ਜਾਣ। ਇਸ ਦੀ ਦਰਦ ਭਰੀ ਬੇਨਤੀ ਸੁਣ ਕੇ ਹੌਲਦਾਰ ਨੇ ਤਰਸ ਕੀਤਾ ਤੇ ਅੱਧੀ ਰਾਤ ਦੇ ਸਮੇਂ ਸਥਾਨ ਤੇ ਲਾਇਆ। ਇਸ ਨੂੰ ਕਿਤੇ ਬਾਹਰ ਦੂਰ ਖੜਾ ਕਰਕੇ ਆਪ ਅੱਗੇ ਗਿਆ। ਸੇਵਾਦਾਰ ਸੇਲ ਸਿੰਘ ਨੂੰ ਜਾਣਦੇ ਸਨ, ਉਹਨਾਂ ਨੇ ਇਸ ਸਮੇਂ ਆਉਣ ਦਾ ਕਾਰਨ ਪੁੱਛਿਆ। ਉਸਨੇ ਕਿਹਾ, ਕੋਈ ਜ਼ਰੂਰੀ ਕੰਮ ਹੈ, ਸੰਤ ਜੀ ਮਹਾਰਾਜ ਨੂੰ ਮਿਲਣਾ ਹੈ। ਸੇਵਾਦਾਰ ਨੇ ਗੇਟ ਖੋਲ ਦਿੱਤਾ, ਨਾਲ ਜਾ ਕੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ। ਆਪ ਜੀ ਸਾਵਧਾਨ ਹੋਏ, ਲਾਲਟੈਨ ਜਗਾਈ, ਹੌਲਦਾਰ ਨੂੰ ਪਛਾਣ ਕੇ ਬੇਮੌਕੇ ਆਉਣ ਦਾ ਕਾਰਨ ਪੁੱਛਿਆ। ਉਸ ਨੇ ਮੱਥਾ ਟੇਕ ਕੇ ਅਰਜ ਕੀਤੀ, ਗਰੀਬ ਨਵਾਜ ਆਗਿਆ ਕਰੋ, ਉਹ ਮਹਾਨ ਦੋਸ਼ੀ ਦਰਸ਼ਨ ਕਰਨੇ ਚਾਹੁੰਦਾ ਹੈ। ਛੋਟੇ ਸੰਤ ਜੀ ਮਹਾਰਾਜ ਨੇ ਦਿਆਲੂ ਸੁਭਾਅ ਅਨੁਸਾਰ ਪਾਸ ਸੱਦ ਲਿਆ, ਚਰਨਾਂ ਤੇ ਡਿੱਗੇ, ਮੱਥਾ ਟੇਕਿਆ, ਨੇਤਰਾਂ ਦੇ ਜਾਲ ਨਾਲ ਰੋ ਰੋ ਕੇ ਚਰਨ ਗਿੱਲੇ ਕਰ ਦਿੱਤੇ। ਹੌਲਦਾਰ ਨੂੰ ਤਰਸ ਆਇਆ, ਉਸਨੇ ਸਿਫਾਰਿਸ਼ ਕੀਤੀ, ਮਹਾਰਾਜ ਇਹ ਬੜਾ ਵੱਡਾ ਦੋਸ਼ੀ ਹੈ ਜੋ ਹੁਣ ਦੁਖੀ ਹੋਇਆ ਸਰਕਾਰ ਤੋਂ ਡਰਦਾ, ਰਾਤ ਕਿਤੇ ਦਿਨ ਕਿਤੇ ਕੱਟਦਾ ਹੈ, ਆਪ ਇਸ ਤੇ ਕਿਰਪਾ ਕਰੋ। ਸੰਤ ਜੀ ਮਹਾਰਾਜ ਦਿਆ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਇਸ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ, ਇੱਕ ਨਿਰਦੋਸ਼ ਬੰਦੇ ਦਾ ਮਾਰਨਾ, ਉਸ ਨੂੰ 100 ਗਊ ਦੇ ਮਾਰਨ ਸਮਾਨ ਪਾਪ ਲੱਗਦਾ ਹੈ। ਕਿਸੇ ਮੁਸਲਮਾਨ ਫਕੀਰ ਨੇ ਆਪਣੇ ਸ਼ਿਸ਼ ਪ੍ਰਤੀ ਉਪਦੇਸ਼ ਕੀਤਾ ਹੈ, ਐ ਜ਼ਾਲਮ ਗਰੀਬ ਮਤ ਸਤਾ, ਗਰੀਬ ਰੋ ਦੇਗਾ ਸੁਣੇਗਾ, ਉਸਕਾ ਮਾਲਕ ਤੁਝੇ ਜੜ ਸੇ ਖੋ ਦੇਗਾ। ਮਾਏ ਬਖਾਰ ਮਸਾਹਿਬ ਸੂ ਆਤਿਸ਼ ਅੰਦਰ, ਕਾਬਾ ਕੌਣ ਸਾਕੇ ਨਾ ਬੁੱਤ ਖਾਨਾ ਬਾਸ, ਮਰਦਮ ਅਜਾਰੀ ਮਕੁਨ, ਸ਼ਰਾਬ ਦਾ ਪੀਣਾ ਪਾਪ ਹੈ, ਕੁਰਾਨ ਦਾ ਸਾੜਨਾ ਮੱਕੇ ਨੂੰ ਅੱਗ ਲਾਉਣੀ ਮਹਾ ਪਾਪ ਹੈ, ਅਤੇ ਹਿੰਦੂਆਂ ਦੇ ਮੰਦਰ ਤੋੜ ਕੇ ਘਰ ਬਣਾਉਣਾ ਇਹ ਮਹਾਨ ਬੱਜਰ ਪਾਪ ਹੈ, ਪਰ ਮੈਂ ਇਹ ਸਭ ਪਾਪ ਮਾਫ ਕਰ ਦੇਵਾਂਗਾ, ਜੇਕਰ ਪਰਮੇਸ਼ਰ ਦੇ ਮੰਦਰ ਰੂਪ ਕਿਸੇ ਦਾ ਹਿਰਦਾ ਦੁਖੀ ਕਰੇਗਾ ਤਾਂ ਮੈਂ ਕਦੇ ਵੀ ਮਾਫ ਨਹੀਂ ਕਰਾਂਗਾ। ਉਪਰੰਤ ਮਹਾਰਾਜ ਜੀ ਨੇ ਕਿਹਾ ਕਿ ਹੁਣ ਅਜੇ ਉਸੇ ਪਾਸੇ ਹੀ ਰਹਿ ਕੇ ਸਮਾਂ ਬਤੀਤ ਕਰੇ ਅਤੇ ਆਪਣੇ ਨਿਤਨੇਮ ਤੋਂ ਇਲਾਵਾ ਉਸ ਮਰਨ ਵਾਲੇ ਪ੍ਰਾਣੀ ਦੀ ਕਲਿਆਣ ਵਾਸਤੇ ਰੋਜ਼ 25 ਜਪਜੀ ਸਾਹਿਬ ਦੇ ਪਾਠ ਕਰਕੇ ਉਸ ਦੇ ਨਿਮਿਤ ਅਰਦਾਸ ਕਰ ਦਿਆ ਕਰੋ, ਗੁਰੂ ਭਲੀ ਕਰੇਗਾ। ਉਹ ਮਹਾਂਪੁਰਸ਼ਾਂ ਨੇ ਇਸ ਦੇ ਗੁਨਾਹਾਂ ਨੂੰ ਮੇਟਣ ਦਾ ਉਪਦੇਸ਼ ਦਿੱਤਾ। ਫਿਰ ਇਹ ਉਸੇ ਸਮੇਂ ਮੱਥਾ ਟੇਕ ਕੇ ਚਲੇ ਗਏ। ਉਹ ਦੋਸ਼ੀ 7 ਸਾਲ ਫਿਰ ਉਸੇ ਪਾਸੇ ਬਾਹਰ ਫਿਰਦਾ ਰਿਹਾ ਤੇ ਸੰਤ ਜੀ ਮਹਾਰਾਜ ਦੇ ਕਹੇ ਅਨੁਸਾਰ ਰੋਜ਼ ਹੀ 25 ਜਪਜੀ ਸਾਹਿਬ ਦੇ ਪਾਠ ਕਰਕੇ ਉਸ ਦੇ ਨਿਮਿਤ ਅਰਦਾਸ ਕਰ ਦਿੰਦਾ। ਜਦੋਂ ਇਸ ਨੂੰ ਭੱਜੇ ਹੋਏ ਨੂੰ 13 ਸਾਲ ਹੋ ਗਏ ਅਤੇ ਸੰਤਾਂ ਦੇ ਪਾਸੋਂ ਛੁਟਕਾਰੇ ਦੀ ਯੁਕਤੀ ਪੁੱਛਿਆ, 7 ਸਾਲ ਹੋ ਗਏ। ਇਧਰੋਂ ਇਤਨੇ ਅਰਸੇ ਵਿੱਚ ਹਜ਼ੂਰ ਦੀ ਬਖਸ਼ਿਸ਼ ਦਾ ਸਦਕਾ ਮਰਨ ਵਾਲੇ ਪ੍ਰਾਣੀ ਦੇ ਘਰਦਿਆਂ ਨਾਲ ਮਰਨ ਵਾਲੇ ਦੇ ਘਰਦਿਆਂ ਦੀ ਸਲਾਹ ਹੋ ਗਈ, ਰਾਜੀਨਾਮਾ ਹੋਣ ਕਰਕੇ ਮੁਕੱਦਮਾ ਵਾਪਸ ਲੈ ਲਿਆ। ਬੁਰਿਆਂ ਨਾਲ ਵਰਿਆਈ ਕਰਦੇ ਮਾਫ਼ ਕਰਨ ਕਈ ਸਿਆਣੇ, ਬੁਰਿਆਂ ਉੱਪਰ ਨੇਕੀ ਕਰਨੀ ਇਹ ਗੁਰ ਨਾਨਕ ਜਾਣੇ, ਭਾਵ ਕਿਸੇ ਦੇ ਗੁਨਾਹ ਨੂੰ ਮਾਫ਼ ਕਰ ਦੇਣਾ ਹੀ ਸਭ ਤੋਂ ਵੱਡਾ ਬਦਲਾ ਹੈ।